नानक तिस पुरख का किनै अंत न पाया। उस अकाल पुरख का किसी ने अंत नहीं पाया अज तक, तो जिहड़े ध्यान वाले ने उन्होंने भी किसी ने अंत नहीं पाया। जिहड़े जपदे जपदे उहदे विच लीन हो जाते ने, ना उन्हां दा अंत पैंदा ना तेरा अंत पैंदा। बलिहारी कुदरत तेरा अंत ना जाई लिखिया, तेरा अंत नहीं कोई जान सकता। गुर की महिमा वेद ना जानै, संत की महिमा वेद ना जानै, इन्हां तिन्नां बारे कोई समझ नहीं सकिया भी इन्हां दी महिमा की। आपां लकीर दे फकीर हैं, आपां तां बस उन्ना ही जानदे जिन्ना सामने लिखिया होया, अक्खरां विच चलदे आपां ज्यादातर। पर संत महात्मा होए, सतगुरु होए, अकाल पुरख होए, अक्खरां उखरां विच नहीं चलदे, क्योंकि आले नाल ने। थले वाले अधिकारी हमेशा लिखे ते चलते ने, उपरला वड्डा ऑफिसर आले नाल जिहड़ा वो लिखे ते नहीं चलता हुंदा। वह जदों मर्जी उन्हूं बदल सकता, जो मर्जी कर सकता, वह तब्दील कर सकता, जो क्योंकि वह अथॉरिटी इन्नी वो पास है। वाहिगुरु कोल ताकत इन्नी है, महात्मा कोल शक्ति इन्नी रखी हुई है भई उन्होंने किसी को पूछने की जरूरत नहीं पैंदी। जो चित करे कर देन महाराज कोल कोई, जिवें पहला भी दस्या आप नूं किसी बंदे दी अख विच टीर पैंदा सी, हुण आपां डाक्टरां कोल जावें भी टीर, ओह कहिंदे हुण वड्डा हो गया, हुण ठीक नहीं हो सकदा, अख घमाउणी पएगी, ऐं करना पएगा। अपने लई तां बड़ी औखी गल है। महाराज दसवें पातशाह नूं कहण लग्या सिंघ भी, महाराज मेरी अख च टीर पैंदा, मैनूं सारे टीरा टीरा कहिंदे, मैनूं बड़ा औखा लगदा। महाराज कहने अच्छा, कहने महाराज इन ठीक कर दो, तुम ठीक करने वाले हो, तुम टीर पाया तुम कढ़ना। महाराज कहने अखा बंद कर, अखा बंद कीतिया, कहने कह वाहेगुरु वाहेगुरु, खोल अखा। महाराज कहने जब शीशे देख चंगिया भलिया, इन्हों की होया अखा तेरिया, जाके देखता तो हां महाराज हुण तां कोई टीर नहीं है। कहने भाई वाहेगुरु आपे ही कर दिंदा ठीक, फिर भी अपना नाम नहीं लेंदे सच्चे पातशाह। इस करके जदों जी चाहे, जो जी चाहे, जिहड़ियां गल्लां आपां कहने भी यह हो नहीं सकती, यह नहीं हो सकती, क्यों नहीं हो सकती, समर्थ सारा कुछ कर सकता है पर अपने वर्गे नहीं कुछ कर सकते। फिर आपां वाहिगुरु नूं अपने नाल नाल लाया करो, सतगुरु नूं अपने नाल लाया करो भी महाराज कितें सधारण मनुख नहीं सीगे, महाराज आप अकाल पुरख ने। नाल रोज पढ़दे हां आप नारायण कला धार जग मैं परवरियो, वो आप अकाल पुरख ने, जो मर्जी कर सकते ने, जदों मर्जी कर सकते ने, किसी मर्यादा भी तोड़ सकते ने, वो मर्यादा की उलंघना भी कर देंगे कई बार। उन्होंने कोई किंतु नहीं ना समर्थ न। सतवें पातशाह ने जाके घोड़े ते खड़िया खड़ाया, घोड़े की लगाम चमड़े की होंगी पकड़ी हुई है, माई लिया प्रशादे, दो प्रशादे फड़े गोले जे किते ते अंदर छाके, महाराज कहिंदे चंगा भी बड़ा सवाद सी प्रशादा चलदे आ। हुण उत्थे तुसीं ना तां हत्थ धोते ने, ना जोड़ा लाया, ना घोड़े तों उतरे हो, पर समर्थ नूं कौण कह सकदा। इस करके समर्थ समर्थ ही है, तो जिहड़े आपां ही हैं तो सतगुरु महाराज दे प्यारिओ। सतगुरु ते कदे भी किंतु नहीं करना किसी प्रकार दा, महाराज जी जो चाहुण कर सकदे, जो ना चाहुण नहीं कर सकदे। इस करके सतगुरु महाराज की आज्ञा विच रहिंदे होए आपां नूं तां इन्ना ही कम कहा कि प्यारिओ वाहिगुरु वाहिगुरु जपो, बस इन्ना ही काम अपना, बाकी दे काम सारे उन्हें आपे ही करने ने। वाहे गुरु वाहे गुरु
ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰ ਰਹੇ ਨੇ ਆਪਣੇ ਤੇ। 16ਵਾਂ ਸਲੋਕ, ਰੂਪ ਨਾਰੇਖ ਨਾਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਸੋ ਇਸ ਤਰ੍ਹਾਂ ਕੱਲ੍ਹ ਦੇ ਸਲੋਕ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਤਿੰਨਾਂ ਗੁਣਾਂ ਤੋਂ ਪਰੇ। ਜਿਹੜੇ ਔਂਕੜ ਨੂੰ ਛੱਡਣਾ ਚਾਹੁੰਦੇ ਨੇ, ਕਿਉਂਕਿ ਜਿਵੇਂ ਕਹਿੰਦੇ ਨੀਮ ਹਕੀਮ ਖਤਰਾ ਹੈ ਜਾਨ, ਨਵੇਂ ਜਗਿਆਸੂ ਹੁੰਦੇ ਨੇ ਕਈ ਸੰਥਿਆ ਸਿੱਖਣ ਵਾਲੇ, ਖਾਸ ਕਰ ਵਿਆਕਰਣੀਆਂ ਦੀ ਗੱਲ ਕਰਦਾ ਮੈਂ। ਇਹ ਜਿਹੜਾ ਤ੍ਰਿਹੁ ਪਾਠ ਹੈ, ਇਹਨੂੰ ਤਾਂ ਤ੍ਰਿਹੁ ਹੀ ਬੋਲਣਾ ਪੈਣਾ। ਹਾਹੇ ਦਾ ਔਂਕੜ ਇੱਥੇ ਬਹੁਤ ਜ਼ਰੂਰੀ ਹੈ, ਕਿਉਂਕਿ ਤਿੰਨ ਅੱਖਰ ਦਾ ਵਾਚਕ ਹੋਣ ਕਰਕੇ ਇੱਕ ਦੋ ਤਿੰਨ ਦੀ ਗਿਣਤੀ ਨੂੰ ਜਣਾਉਂਦਾ ਹੈ। ਇਸ ਕਰਕੇ ਤ੍ਰੈ ਗੁਣ ਨਹੀਂ ਕਹਿਣਾ ਇਹਨੂੰ, ਤ੍ਰੈ ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿੰਨਾਂ ਗੁਣਾਂ ਤੋਂ ਪਰਮੇਸ਼ਰ ਵੱਖਰਾ ਹੈ, ਪਰ ਸਮਝਾਉਂਦਾ ਉਹਨੂੰ ਹੀ ਹੈ ਜਿਹਦੇ ਤੇ ਖੁਸ਼ ਹੋ ਜਾਂਦਾ, ਆਪਣਾ ਆਪ ਕਿਸੇ ਨੂੰ ਨਹੀਂ ਦਿਖਾਉਂਦਾ। ਉਹ ਸਾਡੀਆਂ ਅੱਖਾਂ ਤੇ ਪਰਦਾ ਪਾ ਰੱਖਦਾ, ਪਰ ਜੇ ਕਿਸੇ ਤੇ ਖੁਸ਼ ਹੋ ਜਾਏ ਇਹ ਵੀ ਨਹੀਂ ਪਤਾ ਉਹ ਕਿਤੇ ਖੁਸ਼ ਹੁੰਦਾ, ਉਹਦੇ ਮੂਡ ਦਾ ਕਿਸੇ ਨੂੰ ਨਹੀਂ ਪਤਾ। ਜੇ ਤਾਂ ਪਤਾ ਹੋਵੇ ਮਾੜਾ ਮੋਟਾ ਫਿਰ ਤਾਂ ਆਪਾਂ ਕੋਸ਼ਿਸ਼ ਕਰ ਲਈਏ। ਇਸ ਕਰਕੇ ਸਾਰਾ ਕੁਝ ਉਹਦੇ 'ਤੇ ਹੀ ਛੱਡਿਆ ਹੋਇਆ, ਬਈ ਅਸੀਂ ਤਾਂ ਆਈ ਜਾਂਦੇ ਹਾਂ, ਦਰਸ਼ਨ ਕਰੀ ਜਾਂਦੇ ਹਾਂ, ਬਈ ਸਾਨੂੰ ਤਾਂ ਇਹ ਨਹੀਂ ਪਤਾ ਤੁਸੀਂ ਕਦੋਂ ਖੁਸ਼ ਹੋ ਜਾਣਾ ਹੈ। ਮਾੜੀ ਜਿਹੀ ਗੱਲ 'ਤੇ ਹੀ ਖੁਸ਼ ਹੋ ਜਾਂਦੇ ਨੇ, ਨਾ ਹੋਣ ਤਾਂ ਹੁੰਦੇ ਹੀ ਨਹੀਂ ਹੈ। ਤੁਹਾਡਾ ਸਾਨੂੰ ਕੋਈ ਪਤਾ ਨਹੀਂ ਮਹਾਰਾਜ, ਬਸ ਅਸੀਂ ਤਾਂ ਤੁਹਾਡੇ ਕੋਲ ਆ ਕੇ ਬੈਠ ਗਏ ਹਾਂ, ਸਾਨੂੰ ਤਾਂ ਤੁਹਾਡੀ ਖੁਸ਼ੀ ਲੈਣ ਦਾ ਵੀ ਨਹੀਂ ਪਤਾ ਵੀ ਤੁਸੀਂ ਖੁਸ਼ ਕਿਵੇਂ ਹੁੰਦੇ ਹੋ। ਆਪ ਹੀ ਉਹੋ ਜਿਹਾ ਕੋਈ ਚੰਗਾ ਕੰਮ ਕਰਾ ਲਿਓ ਅਤੇ ਆਪੇ ਖੁਸ਼ ਹੋ ਜਾਇਓ, ਮੈਂ ਫੇਰ ਹੀ ਸਾਡੀ ਗੱਲ ਬਣ ਸਕਦੀ ਹੈ। ਨਹੀਂ ਤਾਂ ਸਾਨੂੰ ਨਾ ਕੋਈ ਚੱਜ ਦਾ ਕੰਮ ਆਉਂਦਾ, ਨਾ ਬੋਲਣਾ ਆਉਂਦਾ ਚੱਜ ਦਾ, ਨਾ ਸਾਨੂੰ ਸੇਵਾ ਆਉਂਦੀ, ਨਾ ਸਿਮਰਨ ਆਉਂਦਾ। ਤੁਸੀਂ ਆਪ ਹੀ ਜੋ ਕੁਛ ਕਰਾਉਣਾ ਉਹ ਕਰਾ ਕੇ ਆਪੇ ਹੀ ਖੁਸ਼ ਹੋ ਜਾਇਓ ਸਾਡੇ 'ਤੇ। ਇਸ ਤਰ੍ਹਾਂ 100% ਪਰਮੇਸ਼ੁਰ 'ਤੇ ਹੀ ਛੱਡ ਦਿਓ ਕਿ ਤੁਸੀਂ ਆਪੇ ਹੀ ਕਿਰਪਾ ਕਰਨੀ। ਜਾ ਕੀ ਲੀਲਾ ਕੀ ਮਿਤ ਨਾਹੀ, ਤੀਸਰੀ ਪੌੜੀ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਲੀਲਾ ਹੈ ਜਿਹੜੀ ਕੌਤਕ ਨੇ, ਇਹਨਾਂ ਦੀ ਮਿਤ ਮਰਿਆਦਾ ਬਾਰੇ ਆਪਾਂ ਨੂੰ ਕੋਈ ਗਿਆਨ ਨਹੀਂ ਹੋ ਸਕਦਾ। ਐਸ ਇਹਨਾਂ ਦਿਨਾਂ 'ਚ ਬਰਸਾਤ ਨਹੀਂ ਹੁੰਦੀ ਹੈ, ਪਰ ਹੁੰਦੀ ਹੈ ਉਹਦੀ ਕਿਰਪਾ ਨਾਲ, ਜੋ ਚਾਹੇ ਹੋਈ ਜਾਂਦੀ ਹੈ। ਇਸ ਲੀਲਾ ਨੂੰ ਕੋਈ ਨਹੀਂ ਜਾਣ ਸਕਦਾ, ਕੋਈ ਕੁਛ ਕਹਿੰਦਾ, ਕੋਈ ਆਪਣੇ ਅੰਦਾਜ਼ੇ ਲਾਉਂਦਾ, ਕੋਈ ਕਿਸੇ ਤਰ੍ਹਾਂ ਅੰਦਾਜ਼ੇ ਲਾਉਂਦਾ, ਪਰ ਤੁਹਾਡੀ ਲੀਲਾ ਤੁਸੀਂ ਆਪ ਹੀ ਜਾਣਦੇ ਹੋ। ਸਗਲ ਦੇਵ ਹਾਰੇ ਅਵਗਾਹੇ, ਅਵਗਾਹੇ ਤੋਂ ਭਾਵ ਖੋਜ ਖੋਜ ਕੇ ਸਾਰੇ ਦੇਵ ਦੇਵਤੇ ਜਿਹੜੇ ਨੇ ਉਹ ਹਾਰ ਗਏ ਨੇ। ਤੇਰੀ ਲੀਲਾ ਨੂੰ ਕੋਈ ਜਾਣ ਨਹੀਂ ਸਕਿਆ, ਜਿਹੜਾ ਜਾਣਨ ਦਾ ਯਤਨ ਕਰਦਾ ਉਹਦਾ ਕੀ ਬਣ ਜਾਂਦਾ। ਪ੍ਰਮਾਣ ਦਿੰਦੇ ਨੇ ਸਿਆਣੇ, ਜਿਵੇਂ ਕਿਸੇ ਨੇ ਬਹੁਤ ਵੱਡਾ ਲੂਣ ਦਾ ਢੇਲਾ ਲੈ ਲਿਆ, 5 ਕਿਲੋ ਲੂਣ ਦਾ ਇੱਕ ਡਲਾ ਲੈ ਲਿਆ ਵੱਡਾ ਸਾਰਾ, ਉਹਨੂੰ ਰੱਸਾ ਬੰਨ੍ਹ ਕੇ ਸਮੁੰਦਰ ਦੇ ਅੰਦਰ ਜਾ ਕੇ ਕਾਫੀ ਦੂਰ ਸਮੁੰਦਰ ਨੂੰ ਦੇਖਣਾ ਕਿ ਕਿੰਨਾ ਡੂੰਘਾ। ਉਹ ਰੱਸੇ ਨਾਲ ਲੂਣ ਦੀ ਡਲੇ ਬੰਨ੍ਹ ਕੇ ਵੱਡੇ ਸਾਰੇ ਸਮੁੰਦਰ 'ਚ ਥੱਲੇ ਨੂੰ ਛੱਡ ਦਿੱਤਾ ਵੀ ਜਿੱਥੇ ਜਾ ਕੇ ਥੱਲੇ ਲੱਗ ਜਾਏਗਾ ਉੱਥੇ ਸਮੁੰਦਰ ਦਾ ਅੰਤ ਹੋ ਜਾਏਗਾ। ਜਦੋਂ ਬੰਦੇ ਨੇ ਲੂਣ ਦਾ ਢੇਲਾ ਰੱਸੇ ਨਾਲ ਬੰਨ੍ਹ ਕੇ ਸਮੁੰਦਰ 'ਚ ਲਮਕਾਇਆ, ਰੱਸਾ ਬਹੁਤ ਵੱਡਾ ਲੈ ਕੇ ਉਹ ਥੱਲੇ ਨੂੰ ਗਿਆ ਢੇਲਾ, ਜਾਂਦਿਆਂ 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 ਉਹ ਢੇਲਾ ਪਾਣੀ 'ਚ ਹੀ ਖੁਰ ਗਿਆ। ਜਦੋਂ ਵਾਪਸ ਖਿੱਚਿਆ ਤਾਂ ਇਕੱਲੀ ਰੱਸੀ ਦੀ ਗੰਢ ਜੀ ਦਿਖਦੀ ਹੈ, ਢੇਲਾ ਖਤਮ ਹੋ ਗਿਆ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਿਹੜੇ ਜੀਵ ਵਾਹਿਗੁਰੂ ਦਾ ਅੰਤ ਪਾਉਂਦੇ ਨੇ, ਉਹ ਅੰਤ ਪਾਉਂਦਿਆਂ ਪਾਉਂਦਿਆਂ ਉਹਦੇ ਵਿੱਚ ਹੀ ਲੂਣ ਵਾਂਗੂ ਖੁਰ ਕੇ ਲੀਨ ਹੋ ਜਾਂਦੇ ਨੇ, ਉਹਦਾ ਅੰਤ ਨਹੀਂ ਦੇਵਤੇ ਵੀ ਪਾ ਸਕੇ। ਮਨੁੱਖ ਨੇ ਕੀ ਪਾਉਣਾ ਅੰਤ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਅਕਾਲ ਪੁਰਖ ਦਾ ਅੰਤ ਆਪਾਂ ਕਿਵੇਂ ਪਾ ਸਕਦੇ ਹਾਂ। ਪ੍ਰਮਾਣ ਦਿੰਦੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਪੁੱਤਰ ਜਿਵੇਂ ਪਿਓ ਦਾ ਜਿਹੜਾ ਹੈ ਜਨਮ ਨਹੀਂ ਜਾਣ ਸਕਦਾ, ਕਿਉਂਕਿ ਪੁੱਤਰ ਤਾਂ ਉਦੋਂ ਬਾਅਦ 'ਚ ਹੋਇਆ। ਜਦੋਂ ਆਪਾਂ ਕੁਛ ਦੇਖਿਆ ਹੀ ਨਹੀਂ ਹੈ, ਆਪਾਂ ਆਪਣੇ ਅੰਦਾਜ਼ੇ ਲਾ ਕੇ ਕਿਵੇਂ ਕਹਿ ਸਕਦੇ ਹਾਂ, ਕਿੰਤੂ ਪਰੰਤੂ ਕਿਵੇਂ ਕਰ ਸਕਦੇ ਹਾਂ। ਪਿਤਾ ਦਾ ਜਨਮ ਪੁੱਤਰ ਨਹੀਂ ਜਾਣ ਸਕਦਾ, ਇਸੇ ਪ੍ਰਕਾਰ ਬ੍ਰਹਮ ਦਾ ਜਨਮ ਫਿਰ ਆਪਾਂ ਕਿਵੇਂ ਜਾਣ ਸਕਦੇ ਹਾਂ। ਸਗਲ ਪਰੋਈ ਆਪਣਾ ਸੂਤ, ਆਪਣੇ ਹੁਕਮ ਰੂਪੀ ਸੱਤਾ ਦੇ ਵਿੱਚ ਸੂਤ ਵਿੱਚ ਸਾਰਿਆਂ ਨੂੰ ਪਰੋ ਕੇ ਰੱਖਿਆ ਹੋਇਆ ਉਹਨੇ, ਸਾਰੇ ਜਾਣੇ ਉਹਦੇ ਹੁਕਮ ਦੇ ਵਿੱਚ ਨੇ। ਸੂਤ ਬਹੁਤ ਬਰੀਕ ਹੁੰਦਾ ਧਾਗਾ, ਇੰਨੇ ਹੀ ਧਾਗੇ ਸੱਚਖੰਡ ਵਿੱਚੋਂ ਜਿੰਨੇ ਜੀਵ ਨੇ ਇੰਨੇ ਹੀ ਪ੍ਰਕਾਸ਼ ਦੇ ਧਾਗੇ ਹਰੇਕ ਦੇ ਉੱਤੇ ਨੂੰ ਆਉਂਦੇ ਨੇ। ਇਹ ਪ੍ਰਤੱਖ ਚੀਜ਼ ਹੈ ਕਿ ਸਗਲ ਪਰੋਈ ਆਪਣਾ ਸੂਤ, ਹਰੇਕ ਜੀਵ ਦੇ ਵਿੱਚ ਉਹਦੀ ਤਾਰ ਆਉਂਦੀ ਬਰੀਕ ਜੀ ਪ੍ਰਕਾਸ਼ ਦੀ, ਨਜ਼ਰ ਨਹੀਂ ਆਉਂਦੀ। ਕਠਪੁਤਲੀਆਂ ਵਾਲੇ ਨੇ ਧਾਗੇ ਜਿਵੇਂ ਬੰਨ੍ਹੇ ਹੁੰਦੇ, ਕਠਪੁਤਲੀਆਂ ਨੂੰ ਨਜ਼ਰ ਨਹੀਂ ਆਉਂਦੇ, ਪਰ ਉਹ ਖੇਡਦੀਆਂ ਦਿਖਦੀਆਂ ਕਠਪੁਤਲੀਆਂ, ਪਿੱਛੇ ਨਚਾਉਣ ਵਾਲਾ ਵੀ ਲੁਕਿਆ ਹੁੰਦਾ। ਇਸੇ ਤਰ੍ਹਾਂ ਵਾਹਿਗੁਰੂ ਹਰੇਕ ਨੂੰ ਧਾਗੇ ਪਾ ਕੇ ਨਚਾਉਂਦਾ, ਪ੍ਰਕਾਸ਼ ਦਾ ਧਾਗਾ ਹੈ ਉਹ, ਪਰ ਨਜ਼ਰ ਨਹੀਂ ਆਉਂਦਾ ਕਿਸੇ ਨੂੰ, ਕਿਸੇ ਕੱਦੇ ਨੂੰ ਹੀ ਦਿਖਾਇਆ ਅਜੇ ਤੱਕ ਉਹਨੇ ਆਪਣਾ ਇਹ ਧਾਗਾ। ਆ ਦੇਖ ਬਈ, ਸਾਰੀ ਦੁਨੀਆਂ ਨੂੰ ਮੈਂ ਪ੍ਰਕਾਸ਼ ਨਾਲ ਚਲਾਉਂਦਾ ਹਾਂ। ਉਹ ਵੀ ਕੋਈ ਖਾਸ ਬੰਦਾ ਸੀ ਰੱਬ ਦਾ ਪਿਆਰਾ, ਉਹਨੂੰ ਦਿਖਾ ਦਿੱਤਾ ਵੀ ਦੇਖ ਸਾਰਿਆਂ ਵਿੱਚ ਮੇਰੇ ਪ੍ਰਕਾਸ਼ ਆਉਂਦਾ ਉੱਪਰੋਂ, ਸਮਤ ਗਿਆਨ ਧਿਆਨ ਜਿਨ ਦੇ ਸ੍ਰੇਸ਼ਟ ਬੁੱਧੀ, ਫਿਰ ਗਿਆਨ ਆਤਮਕ ਗਿਆਨ ਧਿਆਨ, ਫਿਰ ਜੁੜਨ ਦਾ ਧਿਆਨ ਜਿਨ੍ਹਾਂ ਨੂੰ ਦੇ ਦੇਵੇ। ਜਨ ਦਾਸ ਨਾਮ ਤੇ ਆਵੈ ਹੈ ਸੇ, ਉਹ ਰੱਬ ਦੇ ਪਿਆਰੇ ਧਿਆਉਂਦੇ ਨੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਉਹ ਨਾਮ ਧਿਆਉਣ ਲੱਗ ਜਾਂਦੇ ਨੇ ਜਿਹਨੂੰ ਦਿੰਦਾ ਸਮਤ ਗਿਆਨ ਧਿਆਨ, ਉਹ ਧਿਆਉਂਦਾ ਨਾਮ। ਤੇ ਉਹ ਗੁਣ ਮਹਿ ਜਾ ਕਉ ਭਰ ਮਾਰੇ, ਜਿਨ੍ਹਾਂ ਨੂੰ ਤਿੰਨਾਂ ਗੁਣਾਂ ਵਿੱਚ ਉਲਝਾ ਛੱਡਦਾ, ਕਿਸੇ ਨੂੰ ਤਮੋ ਗੁਣੀ ਬਣਾ ਦਿੰਦਾ, ਸਾਰਾ ਦਿਨ ਉਹਦਾ ਮਨ ਭਟਕਦਾ ਹੈ, ਖਾਣ ਪੀਣ ਪਹਿਰਨ ਲੜਾਈਆਂ ਝਗੜੇ ਕਰਨ ਵਿੱਚ ਸੌਣ ਵਿੱਚ, ਉਹ ਤਾਂ ਇੱਥੇ ਆਉਂਦਾ ਹੀ ਨਹੀਂ ਆਪਣੇ ਕੋਲ, ਉਹ ਤਾਂ ਹੁਣ ਵੀ ਸੁੱਤਾ ਹੀ ਪਿਆ ਕਰੇ, ਕਿਉਂਕਿ ਉਹਨੇ ਖਾਣਾ ਹੀ ਹੈ ਜਾਂ ਖਾਧਾ, ਰਾਤ ਉਸ ਉੱਠ ਹੀ ਨਹੀਂ ਸਕਦਾ 10 ਵਜੇ ਤੋਂ ਪਹਿਲਾਂ। ਤਿੰਨਾਂ ਗੁਣਾਂ 'ਚ ਇਉਂ ਉਲਝਾਉਂਦਾ, ਅੱਜ ਨਹਾਊਗਾ ਵੀ ਨਹੀਂ, ਠੰਡ ਹੈ ਅੱਜ, ਉਹ ਕਹੂਗਾ ਅੱਜ ਤਾਂ ਠੰਡ, ਅੱਜ ਨਹੀਂ ਮੈਂ ਨਹਾਉਣਾ ਹੈ। ਖਾਣੇ ਪੀਣੇ ਉਹਦੇ ਮਾੜੇ ਨੇ, ਦਲਿੱਦਰੀ ਆਦਮੀ ਹੈ, ਰਜੋ ਗੁਣੀ ਰਾਜਸੀ ਬੰਦੇ, ਉਹਨਾਂ ਦਾ ਇੱਥੇ ਕੋਈ ਕੰਮ ਨਹੀਂ ਹੈ। ਉਹ ਤਾਂ ਉਦੋਂ ਹੀ ਆਉਣਗੇ ਕਦੇ ਜਾਂ ਸਿਰੋਂ ਪਾ ਦੇਣਾ ਹੋਣਾ ਉਹਨਾਂ ਨੂੰ, ਜਾਂ ਉਹਨਾਂ ਦੀ ਕੋਈ ਬੋਲੇ ਸੋ ਨਿਆਲ ਕਰਾਂਗੇ, ਜੈ ਜੈਕਾਰ ਕਰਾਂਗੇ, ਤਾਂ ਹੀ ਆਉਣਗੇ ਉਹ। ਉਹ ਵੀ ਆਪਣੇ ਤੋਂ ਪਰੇ ਹੀ ਰਹਿੰਦੇ ਨੇ, ਉਹ ਦੋ ਗੁਣਾਂ 'ਚ ਤਾਂ ਬਹੁਤ ਹੀ ਉਲਝਾਏ ਹੋਏ ਨੇ, ਉਹ ਤਾਂ ਵਡਿਆਈ ਨੂੰ ਹੀ ਆਉਂਦੇ ਨੇ ਬਸ। ਹੁਣ ਰਹਿ ਗਏ ਸਤੋਗੁਣੀ, ਸਤੋਗੁਣੀ ਜਿਹੜੇ ਨੇ ਉਹ ਮਹਾਰਾਜ ਸਤੋਗੁਣੀ, ਕਿਉਂਕਿ ਚੌਥੇ ਪਦ ਦੇ ਨੇੜੇ ਜਿਹੇ ਚਲਿਆ ਜਾਂਦਾ, ਇਸ ਕਰਕੇ ਸਤੋਗੁਣੀ ਪੁਰਸ਼ਾਂ ਨੂੰ ਲੈ ਆਉਂਦੇ ਨੇ। ਸਾਫ ਸੁਥਰੇ ਰਹਿਣਾ, ਇਸ਼ਨਾਨ ਕਰਨਾ, ਖਾਣਾ ਪੀਣਾ ਸਾਫ ਸੁਥਰਾ, ਬੋਲਣਾ ਮਿੱਠਾ, ਨਿਮ ਚੱਲਣਾ, ਮਾੜੇ ਕੰਮਾਂ ਤੋਂ ਡਰਨਾ, ਚੰਗੇ ਪਾਸੇ ਜਾਣ ਵਾਲੇ, ਉਹਨਾਂ ਨੂੰ ਫਿਰ ਕਹਿੰਦੇ ਆ ਜਾਓ ਬਈ, ਤੁਸੀਂ ਮਾੜੇ ਮੋਟੇ ਯੋਗ ਹੋ ਚੌਥੇ ਪਦ ਵਿੱਚ ਜਾਣ ਦੇ। ਚੌਥੇ ਪਦ ਵਿੱਚ ਬਾਣੀ ਰਚੀ ਹੈ, ਤੀਸਰੇ ਵਿੱਚ ਆਪਾਂ ਬੈਠੇ ਹਾਂ, ਇਉਂ ਤੀਜੇ ਅਤੇ ਚੌਥੇ ਦਾ ਮਿਲਾਪ ਹੈ, ਪਹਿਲੇ ਅਤੇ ਚੌਥੇ ਦਾ ਮਿਲਾਪ ਨਹੀਂ, ਦੂਜੇ ਅਤੇ ਚੌਥੇ ਦਾ ਮਿਲਾਪ ਨਹੀਂ ਹੁੰਦਾ। ਹਾਂ, ਕਿਸੇ ਉੱਤੇ ਕਿਰਪਾ ਹੋ ਜਾਏ, ਉਹਨੂੰ ਪਹਿਲੇ 'ਚੋਂ ਕੱਢ ਕੇ ਦੂਜੇ 'ਚ ਲਿਆ ਕੇ ਫਿਰ ਤੀਸਰੇ ਗੁਣ 'ਚ ਲਿਆ ਕੇ ਫਿਰ ਆਪਣੇ ਵਿੱਚ ਮਿਲਾਉਂਦੇ ਨੇ, ਤੇ ਉਹ ਗੁਣ ਮੈਂ ਜਾ ਕੋ ਭਰਮਾਏ। ਤਿੰਨਾਂ ਗੁਣਾਂ ਵਿੱਚ ਜਿਹਨੂੰ ਭਰਮਾ ਦਿੰਦੇ ਨੇ, ਕਈ ਸਤੋ ਗੁਣ ਵਾਲੇ ਵੀ ਪਰਮੇਸ਼ੁਰ ਤੋਂ ਦੂਰ ਨੇ। ਉਹ ਇਸ ਤਰ੍ਹਾਂ ਜਿਵੇਂ ਮਾਈ ਦਾਸ ਪੰਡਿਤ ਤੀਜੇ ਪਾਤਸ਼ਾਹ ਵੇਲੇ ਆ ਕੇ ਦਰਸ਼ਨ ਪਰਸ਼ਨ ਕਰੇ, ਬੜਾ ਖੁਸ਼ ਹੋਇਆ, ਬਾਹਰ ਹੀ ਘੁੰਮਦਾ ਹਲੇ। ਜਦੋਂ ਪਹਿਰੇਦਾਰ ਨੂੰ ਕਹਿਣ ਲੱਗਿਆ ਮੈਂ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਉਹ ਕਹਿੰਦਾ ਪਹਿਲਾਂ ਲੰਗਰ ਛਕੋ, ਪਹਿਲਾਂ ਪੰਗਤ ਜਾਣਾ ਫਿਰ ਸੰਗਤ ਜਾਣਾ। ਜਾਂ ਲੰਗਰ ਵਿੱਚ ਗਿਆ ਦੇਖਦਾ ਹੈ ਵੀ ਇੰਨੇ ਤੱਪੜ ਤਾਂ ਵਿਸ਼ੇ ਨੇ, ਬੜੀ ਸੰਗਤ ਬੈਠੀ ਹੈ, ਪਰ ਨਾਲ ਨਹੀਂ ਮੈਂ ਬਹਿ ਸਕਦਾ ਇਹਨਾਂ ਦੇ, ਕਿਉਂਕਿ ਇਹ ਤਾਂ ਕੋਈ ਕਿਵੇਂ ਹੈ ਕੋਈ ਕਿਵੇਂ ਹੈ। ਮੈਂ ਤਾਂ ਬਹੁਤ ਜ਼ਿਆਦਾ ਸੁੱਚਮ ਰੱਖਦਾ, ਸਤੋ ਗੁਣੀ ਬਹੁਤਾ ਸੀ, ਕੱਪੜੇ ਸਾਫ਼ ਸੁਥਰੇ, ਆਪ ਰੋਟੀ ਬਣਾ ਕੇ ਖਾਂਦਾ ਹਾਂ ਮੈਂ। ਹੁਣ ਉਹ ਸੇਵਾਦਾਰ ਕਹਿਣ ਲੱਗੇ ਜੇ ਤੁਸੀਂ ਇੱਥੇ ਲੰਗਰ ਵਿੱਚ ਨਹੀਂ ਛਕਣੀ ਰੋਟੀ ਪ੍ਰਸ਼ਾਦਾ ਤਾਂ ਤੁਸੀਂ ਸਾਡੇ ਕੋਲੋਂ ਸੁੱਕੀ ਰਸਦ ਲੈ ਲਓ, ਬਾਹਰ ਆਪ ਬਣਾ ਕੇ ਖਾ ਲਓ। ਲੱਕੜਾਂ ਦੇ ਤੀਆਂ, ਦਾਲ ਚੌਲ ਦੇ ਤੇ, ਲੂਣ ਮਸਾਲਾ ਦੇ ਤਾ, ਬਰਤਨ ਦੇ ਤੇ, ਉਹ ਬਾਹਰ ਪਰੇ ਸਾਫ਼ ਸੁਥਰੇ ਮੈਦਾਨ ਦੇ ਵਿੱਚ ਜਾ ਕੇ ਥਾਂ ਨੂੰ ਪੱਟਿਆ, ਥੋੜ੍ਹਾ ਥੋੜ੍ਹਾ ਫੁੱਟ ਫੁੱਟ ਥਾਂ ਪੱਟ ਲਈ, ਚਾਰੇ ਪਾਸੇ ਧਾਗਾ ਜਿਹਾ ਬੰਨ ਲਿਆ ਕੋਈ ਨੇੜੇ ਨਾ ਆਵੇ, ਸੁੱਚਮ ਨਾਲ ਰੋਟੀ ਬਣਾਉਣੀ। ਜਾਂ ਹੋਰ ਥਾਂ ਪੱਟਿਆ ਤਾਂ ਥੱਲਿਓਂ ਹੱਡੀਆਂ ਨਿਕਲ ਆਈਆਂ, ਫਿਰ ਉੱਥੋਂ ਦੌੜ ਲਿਆ, ਫਿਰ ਹੋਰ ਥਾਂ ਗਿਆ ਇਸ਼ਨਾਨ ਕੀਤਾ, ਫਿਰ ਹੱਡੀਆਂ ਨਿਕਲ ਆਈਆਂ। ਤਿੰਨ ਚਾਰ ਜਗ੍ਹਾ ਹੱਡੀਆਂ ਨਿਕਲੇ ਤੇ ਛੱਡ ਕੇ ਸਭ ਕੁਛ ਸਿੱਧਾ ਮਥੁਰਾ ਨੂੰ ਚਲਿਆ ਗਿਆ। ਕ੍ਰਿਸ਼ਨ ਜੀ ਦਾ ਉਪਾਸ਼ਕ ਸੀ ਤੇ ਉੱਥੇ ਨੂੰ ਜਦੋਂ ਗਿਆ ਰਸਤੇ ਚ, ਜਦੋਂ ਵਰਤ ਰੱਖਿਆ, ਏਕਾਦਸ਼ੀ ਦਾ ਵਰਤ ਸੀਗਾ, ਜੰਗਲ ਸੀਗਾ, ਬਰਸਾਤ ਵੀ ਹੋ ਗਈ ਤੇ ਠੰਡ ਵੀ ਪੈਂਦੀ। ਹੁਣ ਦੁਆਦਸ਼ੀ ਦਾ ਵਰਤ ਤੋੜਨਾ ਹੁੰਦਾ ਏਕਾਦਸ਼ੀ ਦਾ, ਦੁਆਦਸ਼ੀ ਵਾਲੇ ਦਿਨ ਸਵੇਰੇ ਕੁਝ ਖਾ ਕੇ ਤੇ ਹੁਣ ਜੰਗਲ ਚ ਕਿੱਥੋਂ ਮਿਲੇ ਖਾਣ ਨੂੰ, ਭੁੱਖ ਬੜੀ ਲੱਗੀ ਹੋਈ, ਬੜਾ ਉਦਾਸ ਬੈਠਾ। ਕੋਈ ਮਹਾਤਮਾ ਆਇਆ, ਸੁੱਕੀ ਰਸਤ ਦੇ ਗਿਆ, ਕਹਿੰਦਾ ਇੱਥੇ ਹੁਣ ਮੈਂ ਕਿੱਥੇ ਬਣਾਊਂਗਾ। ਫਿਰ ਕੋਈ ਮਹਾਤਮਾ ਆਇਆ, ਇੱਕ ਥਾਲੀ ਦੇ ਵਿੱਚ ਲੱਡੂ ਜਲੇਬੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ, ਪੂੜੀਆਂ ਕਚੌਰੀਆਂ ਦਿੱਤੀਆਂ। ਜਦੋਂ ਬੁਰਕੀ ਤੋੜ ਕੇ ਖਾਣ ਲੱਗਿਆ ਤਾਂ ਆਵਾਜ਼ ਆਈ, ਕਹਿੰਦੇ ਉੱਥੇ ਤਾਂ ਛੱਡ ਕੇ ਆ ਗਿਆ ਜਿੱਥੇ ਗੁਰੂ ਦਾ ਪਵਿੱਤਰ ਲੰਗਰ ਸੀ, ਹੁਣ ਤੂੰ ਪੁੱਛਿਆ ਹੀ ਨਹੀਂ ਵੀ ਤੈਨੂੰ ਥਾਲੀ ਕੌਣ ਫੜਾ ਕੇ ਗਿਆ, ਉਹ ਹੁਣ ਤੂੰ ਕੋਈ ਕਿੰਤੂ ਨਹੀਂ ਕੀਤਾ ਕਿ ਭੁੱਖ ਲੱਗੀ ਹੈ, ਵਰਤ ਤੋੜਨਾ ਤਾਂ ਬੜਾ ਹੈਰਾਨ ਹੋਇਆ। ਕਹਿੰਦਾ ਤੁਸੀਂ ਕੌਣ ਹੋ, ਸਾਹਮਣੇ ਆਓ। ਕਹਿੰਦੇ ਮੈਂ ਉਹੀ ਹਾਂ ਜਿਹਨੂੰ ਤੂੰ ਮਥੁਰਾ ਮਿਲਣ ਚੱਲਿਆ। ਜਾਣ ਗਿਆ ਕਿ ਕ੍ਰਿਸ਼ਨ ਜੀ ਆਵਾਜ਼ ਦੇ ਰਹੇ ਨੇ ਮੈਨੂੰ। ਕਹਿੰਦੇ ਮਹਾਰਾਜ ਫਿਰ ਤੁਹਾਡੇ ਦਰਸ਼ਨ, ਕਹਿੰਦੇ ਮੈਂ ਤਾਂ ਦਰਸ਼ਨ ਨਹੀਂ ਤੈਨੂੰ ਦੇਣੇ, ਜਿੱਥੇ ਅਸੀਂ ਗੋਬਿੰਦਵਾਲ ਸਾਹਿਬ ਇੰਨਾ ਕੁਝ ਕੀਤਾ ਹੈ, ਲੰਗਰ ਤਿਆਰ ਕੀਤਾ, ਜਿੱਥੇ ਅਕਾਲ ਪੁਰਖ ਆਪ ਬਿਰਾਜਮਾਨ ਨੇ, ਉੱਥੇ ਤੈਨੂੰ ਸ਼ੰਕਾ ਹੋ ਗਈ, ਇਹ ਰਜੋ ਤਮੋ ਸਤੋ ਗੁਣ ਨੇ ਤੈਨੂੰ ਘੁਮਾ ਦਿੱਤਾ ਹੈ, ਤੂੰ ਸਤੋ ਗੁਣੀ ਬਣ ਗਿਆ। ਤੈਨੂੰ ਪਤਾ ਉੱਥੇ ਸਤੋ ਤੋਂ ਵੀ ਉੱਪਰ ਕੰਮ ਚੱਲ ਰਿਹਾ, ਚੌਥੇ ਪਦ ਵਿੱਚ, ਚੌਥੇ ਪਦ ਵਾਲੇ ਨੂੰ ਥੱਲੇ ਹੁੰਦਾ ਸਤੋ ਗੁਣੀ, ਇਸ ਕਰਕੇ ਤੂੰ ਜਾ, ਤੈਨੂੰ ਸਾਡੇ ਦਰਸ਼ਨ ਉੱਥੇ ਹੀ ਹੋਣਗੇ। ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ, ਸ਼ੰਕਾ ਨਾ ਕਰ, ਉੱਥੇ ਚੌਥੇ ਗੁਣ ਵਿੱਚ ਪ੍ਰਸ਼ਾਦਾ ਮਿਲਣਾ, ਤੈਨੂੰ ਦੇਖੀ ਛੱਕ ਕੇ ਦੇਖੀ ਫਿਰ ਕਿੰਨਾ ਆਨੰਦ ਆਉਂਦਾ। ਫਿਰ ਮਾਈ ਦਾਸ ਵਾਪਸ ਆ ਗਿਆ, ਲੰਗਰ ਵਿੱਚ ਬੈਠਾ, ਜਦ ਮੂੰਹ ਵਿੱਚ ਬੁਰਕੀ ਪਾਈ ਤਾਂ ਵਿਸਮਾਦ ਹੋ ਗਿਆ, ਇਤਨਾ ਆਨੰਦ ਆਇਆ ਖਾ ਕੇ, ਬਹੁਤ ਮਨ ਨੂੰ ਠੰਡ ਪੈ ਗਈ, ਸ਼ਾਂਤੀ ਆ ਗਈ। ਫਿਰ ਗਿਆ, ਕਹਿੰਦਾ ਜੇ ਮਹਾਰਾਜ ਮੈਨੂੰ ਕ੍ਰਿਸ਼ਨ ਜੀ ਦੇ ਰੂਪ ਵਿੱਚ ਹੀ ਦਰਸ਼ਨ ਦੇਣ ਤਾਂ ਮੈਂ ਭਰੋਸਾ ਕਰਾਂ। ਜਦ ਦਰਵਾਜ਼ੇ ਤੋਂ ਹੀ ਮੱਥਾ ਟੇਕ ਕੇ ਅੰਦਰ ਵੜਿਆ ਤਾਂ ਅੱਗੇ ਸਿੰਘਾਸਣ ਤੇ ਕ੍ਰਿਸ਼ਨ ਜੀ ਬੈਠੇ ਨੇ। ਬਹੁਤ ਖੁਸ਼ ਹੋਇਆ, ਗਦ ਗਦ ਹੋਇਆ, ਦੌੜ ਕੇ ਜਾ ਕੇ ਚਰਨਾਂ ਤੇ ਡਿੱਗ ਪਿਆ, ਰੋਣ ਲੱਗ ਪਿਆ, ਹੇ ਭਗਵਾਨ ਮੈਂ ਭੁੱਲ ਗਿਆ, ਹੇ ਭਗਵਾਨ ਮੈਨੂੰ ਮਾਫ਼ ਕਰ ਦਿਓ। ਕਿੰਨੀ ਦੇਰ ਤੱਕ ਰੋਂਦਾ ਰਿਹਾ, ਜਦੋਂ ਅੱਖਾਂ ਉੱਪਰ ਕੀਤੀਆਂ ਗੁਰੂ ਅਮਰਦਾਸ ਮਹਾਰਾਜ ਸਜੇ ਹੋਏ ਨੇ। ਮਹਾਰਾਜ ਹੱਸ ਕੇ ਕਹਿਣ ਲੱਗੇ, ਇੱਡੀ ਦੂਰ ਜੋ ਗਏ ਹੋ, ਇੱਥੇ ਹੀ ਛਕ ਲੈਣਾ ਸੀ ਪਹਿਲਾਂ ਪ੍ਰਸ਼ਾਦਾ, ਸ਼ੰਕਾ ਕਿਉਂ ਕੀਤੀ? ਕਹਿਣ ਲੱਗਿਆ ਮਹਾਰਾਜ ਇਹ ਜਿਹੜਾ ਸਤੋ ਗੁਣ ਹੈ ਮੈਨੂੰ ਭਰਮਾ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਆਪਣੇ ਗੁਰਸਿੱਖਾਂ ਨੂੰ ਰਜੋ ਤਮੋ ਸਤੋ ਤੋਂ ਵੀ ਉੱਪਰ ਲੈ ਗਏ ਹਾਂ, ਚੌਥੇ ਪਦ ਵਿੱਚ ਵਰਤਾ ਦਿੱਤਾ ਇਹਨਾਂ ਨੂੰ ਲਿਜਾ ਕੇ। ਮਹਾਰਾਜ ਕਹਿੰਦੇ ਤਿਹੋ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ। ਉਹ ਜੰਮਦਾ ਮਰਦਾ ਹੀ ਰਹਿੰਦਾ, ਮੁੜ ਮੁੜ ਆਉਂਦਾ ਜਾਂਦਾ ਰਹਿੰਦਾ। ਹੁਣ ਜਿਹੜੀਆਂ ਗੁਰੂ ਘਰ ਦੀਆਂ ਚੀਜ਼ਾਂ ਨੇ ਸਾਰੀਆਂ ਚੌਥੇ ਪਦ ਦੀਆਂ ਹਨ। ਜਿਵੇਂ ਆਮ ਲੋਕ ਸਰੋਵਰਾਂ ਤੇ ਕਿੰਤੂ ਕਰਦੇ ਨੇ, ਕਈ ਹੋਰ ਚੀਜ਼ਾਂ ਤੇ ਕਿੰਤੂ ਕਰ ਦਿੰਦੇ ਨੇ, ਇਹ ਸਾਫ਼ ਸੁਥਰਾ ਨਹੀਂ, ਇਹ ਉਹ ਨਹੀਂ, ਇਹਦੀ ਸਮਝ ਤਾਂ ਬਹੁਤ ਦੇਰ ਬਾਅਦ ਪੈਂਦੀ ਜਾ ਕੇ। ਇਹ ਚੌਥੇ ਪਦ ਦੀ ਚੀਜ਼ ਹੈ। ਇਹ ਤਿੰਨ ਗੁਣਾਂ ਵਿੱਚ ਜਿਹੜੇ ਲੋਕ ਵਰਤ ਜਾਂਦੇ ਨੇ ਉਹ ਵਿਚਾਰਾ ਘਾਟਾ ਖਾ ਜਾਂਦਾ ਹਮੇਸ਼ਾ। ਤਿੰਨ ਗੁਣਾਂ ਵਾਲਾ ਊਚ ਨੀਚ ਤਿਸਕੇ ਅਸਥਾਨ, ਉੱਚਾ ਕੋਈ ਨੀਵਾਂ, ਚਾਹੇ ਪਹਾੜ ਹੈ ਚਾਹੇ ਸਮੁੰਦਰ ਹੈ ਪਤਾਲ ਹੈ ਆਕਾਸ਼ ਹੈ, ਇੱਕ ਇਹ, ਇੱਕ ਕੋਈ ਉੱਚਾ ਬੰਦਾ ਕੋਈ ਨੀਵਾਂ ਬੰਦਾ, ਗਰੀਬ ਅਮੀਰ ਹੈ, ਛੋਟਾ ਵੱਡਾ ਹੈ, ਪਰ ਹੈ ਤਾਂ ਸਾਰੇ ਹਿਰਦਿਆਂ ਰੂਪੀ ਥਾਂ ਉਹਦੇ ਹੀ ਨੇ। ਗਰੀਬ ਵਿੱਚ ਵੀ ਉਹ ਆਪ ਹੀ ਬੈਠਾ, ਅਮੀਰ ਵਿੱਚ ਵੀ ਬੈਠਾ, ਪਾਪੀ ਦੇ ਵਿੱਚ ਵੀ ਬੈਠਾ, ਪੁੰਨੀ ਵਿੱਚ ਵੀ ਬੈਠਾ, ਹੈ ਤਾਂ ਸਾਰੇ ਆਪ ਹੀ ਰੂਪ ਆ ਉਹਦੇ। ਜੈਸਾ ਜਨਾਵ ਹੈ ਤੈਸਾ ਨਾਨਕ ਜਾਣ, ਜਿਹਾ ਜਿਹਾ ਕਿਸੇ ਨੂੰ ਜਣਾ ਦਿੰਦਾ ਵੈਸਾ ਹੀ ਉਹ ਜਾਣ ਲੈਂਦਾ। ਨਾਮਦੇਵ ਜੀ ਨੂੰ ਤਾਂ ਕੁੱਤੇ ਵਿੱਚ ਦਿਖਾ ਦਿੱਤਾ ਆਪਣਾ ਸਰੂਪ, ਤੇ ਕਈਆਂ ਦੇ ਵਿੱਚ ਦਿਖਾ ਦਿੱਤਾ, ਤੇ ਕਈ ਜਿਹੜੇ ਲੋਕ ਨੇ ਉਹ ਚੰਗੇ ਭਲੇ ਬੰਦੇ ਵਿੱਚ ਵੀ ਰੱਬ ਨੂੰ ਨਹੀਂ ਦੇਖ ਸਕਦੇ ਹਨ। ਤਾਂ ਜਿਹਾ ਜਿਹਾ ਦਿਖਾ ਦਿੰਦਾ ਸਰੂਪ ਵੈਸਾ ਹੀ ਕੋਈ ਰੂਪ ਦੇਖ ਲੈਂਦਾ ਹੈ, ਕਿਉਂਕਿ ਨਾ ਨਾ ਰੂਪ ਨਾ ਨਾ ਜਾ ਕੇ ਰੰਗ, ਨਾਨਾ ਪ੍ਰਕਾਰ ਦੇ ਬਹੁਤ ਸਾਰੇ ਰੂਪ ਨੇ, ਨਾਨਾ ਪ੍ਰਕਾਰ ਦੇ ਕਈ ਤਰ੍ਹਾਂ ਦੇ ਰੰਗ ਨੇ, ਕੌਤਕ ਨੇ, ਨਾਨਾ ਭੇਖ ਕਰ ਹੈ, ਨਾਨਾ ਪ੍ਰਕਾਰ ਦੇ ਭੇਖ ਕਰਦਾ ਵਾਹਿਗੁਰੂ, ਕਈ ਪ੍ਰਕਾਰ ਦੇ ਭੇਖ ਵੀ ਉਹਦੇ ਆਪਣੇ ਨੇ। ਇੱਕ ਰੰਗ ਆਪ ਫਿਰ ਇੱਕ ਰੰਗ ਵਿੱਚ ਹੈ, ਇਹ ਅਜੀਬ ਗੱਲ ਹੈ। ਰੰਗ ਤੁਸੀਂ ਕਈ ਵਰਤਾ ਦਿੱਤੇ ਨੇ ਪਰ ਤੁਹਾਡੇ 'ਤੇ ਕੋਈ ਅਸਰ ਹੀ ਨਹੀਂ ਹੈ ਰੰਗਾਂ ਦਾ, ਤੁਸੀਂ ਆਪ ਇੱਕ ਰੰਗ ਹੀ ਰਹਿੰਦੇ ਹੋ। ਸੋ ਇਸ ਕਰਕੇ ਜੇ ਮਹਾਰਾਜ ਕਹਿੰਦੇ ਸੂਰਜ ਇੱਕੋ ਰੁੱਤ ਅਨੇਕ, ਸੂਰਜ ਇੱਕੋ ਹੀ ਆਸਮਾਨ ਦੇ ਵਿੱਚ, ਰੁੱਤਾਂ ਅਨੇਕਾਂ ਚਲੀਆਂ ਤੁਰੀਆਂ ਨੇ, ਜਿੰਨੀਆਂ ਮਰਜ਼ੀ ਰੁੱਤਾਂ ਬਣਾ ਦਿੰਦਾ। ਵਾਹਿਗੁਰੂ ਆਪ ਇੱਕੋ ਹੀ ਹੈ ਅਤੇ ਭੇਖ ਕਈ ਪ੍ਰਕਾਰ ਦੇ ਕਰ ਲੈਂਦਾ, ਕਦੇ ਪਠਾਣ ਬਣ ਜਾਂਦਾ, ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ, ਕਦੇ ਐਸੇ ਰੂਪ ਦਿਖਾ ਦਿੰਦਾ, ਕਦੇ ਬ੍ਰਾਹਮਣ ਬਣ ਜਾਂਦਾ, ਕਦੇ ਕੁਛ ਬਣ ਜਾਂਦਾ। ਨਾ ਨਾ ਬਿਦ ਕੀਨੋ ਵਿਸਥਾਰ, ਤਰ੍ਹਾਂ ਤਰ੍ਹਾਂ ਦੇ ਬਹੁਤ ਪ੍ਰਕਾਰ ਦੇ ਵਿਸਥਾਰ ਕੀਤੇ ਨੇ, ਬਹੁਤ ਦੂਰ ਤੱਕ ਵਿਸਥਾਰ ਬ੍ਰਹਿਮੰਡਾਂ ਖੰਡਾਂ ਦਾ ਕਰ ਦਿੱਤਾ ਹੈ। ਵਿਸਥਾਰ ਤੁਸੀਂ ਇੰਨਾ ਵੱਡਾ ਕਰ ਦਿੱਤਾ ਹੈ, ਪ੍ਰਭ ਅਵਿਨਾਸੀ ਏਕ ਓਂਕਾਰ, ਪਰ ਆਪ ਉਹ ਇੱਕ ਓਂਕਾਰ ਸਰੂਪ ਹੀ ਹੈ, ਆਪ ਫਿਰ ਇੱਕ ਹੈ। ਵਿਸਥਾਰ ਇੰਨਾ ਵੱਡਾ ਕਰਕੇ ਵੀ ਉਹ ਇੱਕ ਹੈ। ਨਾਨਾ ਚਲਿਤ ਕਰੇ ਖਿਨ ਮਾਹ, ਨਾਨਾ ਪ੍ਰਕਾਰ ਦੇ ਚਲਿੱਤਰ ਕਰਦਾ ਕੌਤਕ ਕਰਦਾ ਇੱਕ ਛਿਨ ਦੇ ਵਿੱਚ। ਪੂਰ ਰਹਿਓ ਪੂਰਨ ਸਭ ਠਾਏ, ਉਹ ਪੂਰਨ ਜੋ ਬ੍ਰਹਮ ਪਰਮੇਸ਼ਰ ਹੈ ਉਹ ਸਾਰਿਆਂ ਥਾਵਾਂ ਦੇ ਉੱਤੇ ਹੀ ਵਿਆਪਕ ਹੈ, ਨਾਨਾ ਪ੍ਰਕਾਰ ਦੇ ਕੌਤਕ ਕਰੀ ਜਾਂਦਾ ਹੈ, ਕਰਦਾ ਸਾਰਾ ਕੁਝ ਮਾਇਆ ਨਾਲ ਹੀ ਹੈ, ਵਾਸਤਵ ਦੇ ਵਿੱਚ ਹੈ ਕੁਛ ਵੀ ਨਹੀਂ, ਇਹ ਕੌਤਕ ਸਾਰਾ ਉਹ ਮਾਇਆ ਨਾਲ ਹੀ ਕਰਦਾ ਹੈ, ਖੇਡ ਤਮਾਸ਼ਾ ਜਿਹਾ ਕਰੀ ਜਾਂਦਾ ਹੈ, ਵਾਸਤਵ ਦੇ ਵਿੱਚ ਇਹ ਕੁਛ ਵੀ ਨਹੀਂ, ਨਕਲੀ ਹੈ ਸਭ ਕੁਛ ਇਹ, ਪਰ ਦੇਖਣ ਮਾਤਰ ਮਨੁੱਖ ਨੂੰ ਭੁਲੇਖਾ ਪਾ ਕੇ ਅਸਲੀ ਬਣਾ ਦਿੰਦਾ, ਕਿਉਂਕਿ ਉਹਦੀ ਸ਼ਕਤੀ ਇੰਨੀ ਹੈ ਕਿ ਉਹ ਅਸਲੀ ਚੀਜ਼ ਹੀ ਬਣਾ ਦਿੰਦਾ। ਜਿਵੇਂ ਫਿਲਮਾਂ ਨੇ, ਫਿਲਮ ਅਸਲੀ ਤਾਂ ਨਹੀਂ ਹੁੰਦੀ ਸਾਹਮਣੇ, ਦੇਖਣ ਨੂੰ ਹੈ ਫਿਲਮ, ਉਹ ਲਾ ਕੇ ਸਟੋਰੀ ਤੋਂ ਲਾ ਕੇ ਸਾਰੇ ਐਕਟਰਾਂ ਤੋਂ ਹਰੇਕ ਚੀਜ਼ ਝੂਠੀ ਹੈ, ਉਹਦੀ ਹਰੇਕ ਚੀਜ਼ ਨਕਲੀ ਹੈ, ਪਰ ਫਿਰ ਵੀ ਬੰਦਾ ਉਹਦੇ 'ਤੇ ਲੰਪਟ ਹੋ ਕੇ ਡਿੱਗ ਪੈਂਦਾ, ਆਹ ਫਿਲਮ ਦੇਖਣੀ ਹੈ, ਹਰੇਕ ਚੀਜ਼ ਨਕਲੀ ਹੈ, ਫਿਰ ਵੀ ਬੰਦਾ ਉਹਦੇ 'ਤੇ ਡਿੱਗਦਾ ਜਾ ਕੇ। ਇਸੇ ਨੂੰ ਕਹਿੰਦੇ ਮਾਇਆ, ਮਾਇਆ ਹੈ ਸਾਰੀ, ਨਕਲੀ ਵੀ ਹੈ ਅਤੇ ਦੇਖਣ ਨੂੰ ਅਸਲੀ ਵੀ ਲੱਗਦੀ ਹੈ। ਫਿਲਮਾਂ ਦੇਖ ਕੇ ਲੋਕ ਰੋਣ ਲੱਗ ਜਾਂਦੇ ਨੇ, ਕੋਈ ਹੱਸਣ ਲੱਗ ਜਾਂਦੇ ਨੇ, ਨਕਲੀ ਚੀਜ਼ ਨੂੰ ਦੇਖ ਕੇ ਰੋਣ ਲੱਗ ਜਾਂਦੇ ਨੇ, ਹੱਸਣ ਲੱਗ ਜਾਂਦੇ ਨੇ। ਇਸੇ ਤਰ੍ਹਾਂ ਹੀ ਮਾਇਆ ਪਰਮੇਸ਼ਰ ਨੇ ਐਸੀ ਬਣਾਈ ਹੈ, ਬੰਦਾ ਕਦੇ ਰੋਂਦਾ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ ਦੌਰਿਓ ਫਿਰਤ ਹੈ, ਜਬ ਕਛ ਪਾਵ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ, ਹੈ ਖੇਡ ਤਮਾਸ਼ਾ ਹੀ। ਪਰ ਇਹ ਕਿਸੇ ਕਿਸੇ ਨੂੰ ਹੀ ਸਮਝ ਪੈਂਦਾ, ਸਾਰਿਆਂ ਦੀ ਸਮਝ ਤੋਂ ਤਾਂ ਚੀਜ਼ਾਂ ਸਾਰੀਆਂ ਭਰੇ ਹੀ ਨੇ, ਕਿਉਂਕਿ ਜਿਹਨੂੰ ਵਾਹਿਗੁਰੂ ਨੇ ਰਜੋ ਤਮੋ ਸਤੋ ਵਿੱਚ ਭਰਮਾ ਦਿੱਤਾ, ਉਹਨੂੰ ਚੌਥਾ ਪਦ ਦਿਖਾਉਂਦਾ ਹੀ ਨਹੀਂ, ਅੰਨਾ ਕਰ ਦਿੰਦਾ ਉਹਨੂੰ। ਉਹ ਬੰਦਾ ਕਹਿੰਦਾ ਦਿਖਾਓ ਜੀ ਰੱਬ ਕਿੱਥੇ। ਮਹਾਰਾਜ ਕਹਿੰਦੇ ਜੇ ਤੇਰੇ ਵਰਗਿਆਂ ਨੂੰ ਐਂ ਅਸੀਂ ਦਿਖਣ ਲੱਗ ਪਏ, ਫਿਰ ਭਗਤੀ ਵਾਲਿਆਂ ਦਾ ਕੀ ਬਣੂੰਗਾ? ਅਸੀਂ ਤਾਂ ਸਿਰਫ ਭਗਤਾਂ ਨੂੰ ਹੀ ਦਿਖਦੇ ਹਾਂ, ਦੂਸਰਿਆਂ ਨੂੰ ਨਹੀਂ ਦਰਸ਼ਨ ਦਿੰਦੇ ਹਾਂ ਅਸੀਂ। ਨਾ ਨਾ ਵਿਧ ਕਰ ਬੰਤ ਬਨਾਹੀ, ਨਾ ਨਾ ਵਿਧੀਆਂ ਦੇ ਨਾਲ ਬਹੁਤ ਸਾਰੀ ਬਣਤ ਬਣਾ ਤੀ ਸੰਸਾਰ ਦੀ, 84 ਲੱਖ ਜੂਨ ਦੀ, ਫਿਰ ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਆਪਣੀ ਕੀਮਤ ਆਪੇ ਪਾਈ, ਕੀਮਤ ਵੀ ਆਪਣੀ ਆਪ ਹੀ ਪਾਉਂਦਾ, ਦੂਜਾ ਬੰਦਾ ਤਾਂ ਉਹਦੀ ਕੀਮਤ ਨਹੀਂ ਪਾ ਸਕਦਾ। ਆਪਾਂ ਜੇ ਕਹੀਏ ਵੀ ਆਪਾਂ ਕੀਮਤ ਪਾ ਲਈਏ, ਇੱਕ ਸਰੀਰ ਦੀ ਕੀਮਤ ਨਹੀਂ ਪਾ ਸਕਦੇ ਆਪਾਂ। ਅਮੋਲਕ ਹੈ, ਅਮੁੱਲ ਗੁਣ, ਅਮੁੱਲ ਵਪਾਰ, ਮੁੱਲ ਵਪਾਰੀਏ, ਮੁੱਲ ਭੰਡਾਰ, ਸਭ ਕੁਝ ਅਮੋਲਕ ਹੈ, ਆਪਾਂ ਕਿੱਥੋਂ ਕੀਮਤ ਪਾ ਲਵਾਂਗੇ ਕਿਸੇ ਚੀਜ਼ ਦੀ? ਸਭ ਘੱਟ ਤਿਸਕੇ, ਸਭ ਤਿਸਕੇ ਠਾਉ, ਸਾਰੇ ਹਿਰਦੇ ਉਸੇ ਦੇ ਹੀ ਨੇ, ਸਾਰੇ ਥਾਂ ਵੀ ਉਸੇ ਦੇ ਹੀ ਨੇ ਸਰੀਰਾਂ ਰੂਪੀ। ਮਹਾਰਾਜ ਤਾਂ ਇੱਕੋ ਗੱਲ ਮੁਕਾਉਂਦੇ ਨੇ, ਜਪ ਜਪ ਜੀਵੈ ਨਾਨਕ ਹਰ ਨਾਉ, ਕਹਿੰਦੇ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਜਪ ਕੇ ਜਿਉਂਦਾ ਹਾਂ।